ਦਾ ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੋਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 20ਵੀਂ ਪੌੜੀ ਦੇ ਨਾਲ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਪਹਿਲਾ ਸਲੋਕ, ਜਿਸ ਦੇ ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੋ ਜ਼ਬਾਨ ਨਾਲ ਐਸੇ ਬੋਲ ਬੋਲਦਾ ਹੈ ਜਿਨ੍ਹਾਂ ਵਿੱਚ ਰਸ ਨਹੀਂ, ਸਵਾਦ ਨਹੀਂ, ਮਿਠਾਸ ਨਹੀਂ, ਬਲਕਿ ਇਤਨੇ ਫਿੱਕੇ ਕਿ ਸੁਣਨ ਵਾਲਾ ਵੀ ਫਿੱਕਾ ਹੋ ਜਾਏ, ਉਹਦੀ ਤਬੀਅਤ ਦੇ 'ਚ ਵੀ ਬਦਮਜ਼ਗੀ ਪੈਦਾ ਹੋ ਜਾਏ ਔਰ ਬੋਲ ਕੇ ਖੁਦ ਵੀ ਫਿੱਕਾ ਹੋ ਜਾਏ, ਉਹਦੇ ਆਪਣੇ ਆਪ ਦੇ 'ਚ ਵੀ ਬਦਮਜ਼ਗੀ ਪੈਦਾ ਹੋ ਜਾਏ, ਤਾਂ ਸਾਹਿਬ ਕਹਿੰਦੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਇਹ ਜੋ ਗੱਲ ਆਖੀਏ ਕਿ ਤਨ ਮਨ ਫਿੱਕਾ ਹੋਏ, ਫਿੱਕੇ ਬੋਲ ਨਾਲ ਪਹਿਲੇ ਤਾਂ ਮਨ ਵਿੱਚ ਬੇਰਸੀ ਪੈਦਾ ਹੁੰਦੀ ਹੈ ਅਤੇ ਮਨ ਦੀ ਉਸ ਬੇਰਸੀ ਦਾ ਤਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਤਨ ਦੇ 'ਚ ਤਰ੍ਹਾਂ ਤਰ੍ਹਾਂ ਦੇ ਰੋਗ ਉਤਪੰਨ ਹੋ ਜਾਂਦੇ ਨੇ ਉਸ ਮਨੁੱਖ ਦੇ ਜਿਹਦੀ ਜ਼ਬਾਨ ਦੇ 'ਚ ਫਿੱਕਿਆਈ ਹੈ, ਉਹਦਾ ਅਸਰ ਮਨ 'ਤੇ ਹੈ, ਫਿਰ ਉਸਦਾ ਅਸਰ ਤਨ 'ਤੇ ਹੈ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ। ਫਿਰ ਹੋਰ ਵੀ ਗੱਲ ਹੈ, ਇਸ ਤਰ੍ਹਾਂ ਦਾ ਜੋ ਰੁੱਖਾ ਬੋਲਣ ਵਾਲਾ ਹੈ, ਫਿੱਕਾ ਬੋਲਣ ਵਾਲਾ ਹੈ, ਆਖਰੇ ਜਗਤ ਦੇ 'ਚ ਵੀ ਇੱਕ ਗੱਲ ਪ੍ਰਚਲਿਤ ਹੋ ਜਾਂਦੀ ਹੈ ਵੀ ਇਹ ਬੰਦਾ ਬਹੁਤ ਫਿੱਕਾ ਹੈ, ਇਹ ਮਨੁੱਖ ਬਹੁਤ ਰੁੱਖਾ ਹੈ, ਰੁੱਖਾ ਬੋਲਦਾ ਹੈ। ਔਰ ਉਸਦੀ ਸਮੁੱਚੇ ਜਗਤ ਦੇ 'ਚ ਜਿਹੜੀ ਚਰਚਾ ਹੁੰਦੀ ਹੈ, ਫਿੱਕੇ ਫਿੱਕੀ ਸੋਏ, ਉਹਦੀ ਸ਼ੋਭਾ ਵੀ ਫਿੱਕੀ, ਭਾਵ ਉਸਦੀ ਸ਼ੋਭਾ ਦੇ 'ਚ ਰਸ ਨਹੀਂ, ਉਹਦਾ ਨਾਮ ਲੋਕ ਬੇਰਸੇ ਢੰਗ ਨਾਲ ਲੈਂਦੇ ਨੇ, ਕਿਉਂਕਿ ਉਹ ਜਿਤਨੇ ਬੋਲ ਬੋਲਦਾ ਹੈ ਉਹਦੇ 'ਚ ਕੋਈ ਮਿਠਾਸ ਨਹੀਂ, ਉਹਦੇ 'ਚ ਕੋਈ ਸਵਾਦ ਨਹੀਂ। ਰਸਨਾ ਪਰਿਪੂਰਨ ਪਰਮਾਤਮਾ ਨੇ ਜਿਹੜੀ ਦਿੱਤੀ ਹੈ, ਔਰ ਇਸਦਾ ਜੋ ਨਾਮ ਸਾਡੇ ਦੇਸ਼ ਦੇ 'ਚ ਰੱਖਿਆ ਗਿਆ, ਰਸਨਾ, ਰਸ ਦੀ ਖਾਣ, ਸਵਾਦ ਦੀ ਖਾਣ। ਦਰਅਸਲ ਐਸਾ ਹੀ ਨਹੀਂ ਕਿ ਰਸਨਾ ਭੋਜਨ ਦਾ ਸਵਾਦ ਮਾਣਦੀ ਹੈ, ਰਸਨਾ ਆਪਣੇ ਬੋਲਾਂ ਨਾਲ ਰਸ ਵੰਡ ਵੀ ਸਕਦੀ ਹੈ, ਰਸ ਲੈ ਵੀ ਸਕਦੀ ਹੈ, ਰਸਨਾ ਵਿੱਚ ਖੁਦ ਵੀ ਰਸ ਹੈ। ਇਹਨੂੰ ਭੋਜਨ ਜਾਂ ਹੋਰ ਸਵਾਦਿਸ਼ਟ ਪਦਾਰਥ ਬਾਹਰ ਦੇ ਰਸ ਦੇਣ, ਇਹ ਕੋਈ ਲਾਜ਼ਮੀ ਨਹੀਂ, ਰਸਨਾ ਵਿੱਚ ਸਵੈਮ ਵੀ ਰਸ ਹੈ, ਬੜਾ ਭਾਰੀ ਸਵਾਦ ਹੈ। ਅਗਰ ਇਹ ਮਿੱਠਾ ਬੋਲੇ ਤਾਂ ਸਵਾਦ ਹੈ, ਰਸਨਾ ਰਸ ਨਾਲ ਭਰ ਜਾਂਦੀ ਹੈ। ਅਗਰ ਇਹ ਐਸਾ ਬੋਲੇ ਕਿ ਲੋਕਾਂ ਦੇ ਦਿਲ ਦਿਮਾਗ ਸ਼ੀਤਲ ਹੋ ਜਾਣ, ਸ਼ਾਂਤ ਹੋ ਜਾਣ, ਤਾਂ ਉਸ ਬੋਲ ਦੇ 'ਚ ਬੜਾ ਸਵਾਦ ਹੈ। ਜ਼ਬਾਨ ਵਿੱਚ ਇੱਕ ਬੋਲੇ ਹੋਇਆ ਬੋਲ ਅਗਲੇ ਨੂੰ ਗਰਮਾ ਦਿੰਦਾ ਹੈ, ਤਾਂ ਇੱਕ ਬੋਲ ਜੇ ਅਗਲੇ ਦੀ ਤਬੀਅਤ ਵਿੱਚ ਗਰਮੀ ਪੈਦਾ ਕਰ ਦਿੰਦਾ ਹੈ, ਇੱਕ ਬੋਲ ਅਗਲੇ ਨੂੰ ਸ਼ਾਂਤ ਵੀ ਕਰ ਸਕਦਾ ਹੈ। ਬੋਲਾਂ ਵਿੱਚ ਬੜੀ ਬਰਕਤ ਹੈ, ਬੜੀ ਸਤਹ ਹੈ, ਪਰ ਮਨੁੱਖ ਨੂੰ ਆਪਣੀ ਜ਼ਬਾਨ ਸਹੀ ਢੰਗ ਦੇ ਨਾਲ ਵਰਤਣ ਦੀ ਜਾਚ ਹੈ। ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਰਸਨਾ ਨਾਲ ਫਿੱਕਾ ਬੋਲ ਰਿਹਾ ਹੈ, ਉਹਨੇ ਆਪਣੀ ਰਸਨਾ ਦਾ ਸਹੀ ਇਸਤੇਮਾਲ ਨਹੀਂ ਕੀਤਾ। ਔਰ ਇਸ ਤਰ੍ਹਾਂ ਦੇ ਬੰਦੇ ਦੇ ਮਨ ਵਿੱਚ ਵੀ ਬੜੀ ਫਿਕਿਆਈ ਆਉਂਦੀ ਹੈ, ਉਹਦਾ ਤਨ ਵੀ ਇਸ ਤੋਂ ਪ੍ਰਭਾਵਿਤ ਆਉਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਚਰਚਾ ਵੀ ਜਗਤ ਵਿੱਚ ਇਹ ਹੋ ਜਾਂਦੀ ਹੈ ਵੀ ਇਹ ਤਾਂ ਫਿੱਕਾ ਹੈ, ਫਿੱਕਾ ਹੈ, ਉਹਦੀ ਕੋਈ ਰਸਦਾਇਕ ਸ਼ੋਭਾ ਨਹੀਂ ਬਣਦੀ। ਫਿੱਕਾ ਦਰਗੇ ਸੱਟੀਏ ਮੋਹ ਥੁੱਕਾਂ ਫਿੱਕੇ ਪਾਏ। ਫਿੱਕਾ ਜਿਹੜਾ ਬੋਲਣ ਵਾਲਾ ਹੈ ਉਹ ਦਰਗਾਹ ਦੇ ਵਿੱਚ ਹੀ ਪ੍ਰਵਾਨ ਨਹੀਂ, ਸੁੱਟ ਦਿੱਤਾ ਜਾਂਦਾ ਹੈ, ਭਾਵ ਉਸਨੂੰ ਜਨਮ ਮਰਨ ਦੇ ਚੱਕਰ ਦੇ 'ਚ ਪਾ ਦਿੱਤਾ ਜਾਂਦਾ ਹੈ, ਉਹ ਪ੍ਰਭੂ ਨੂੰ ਕਬੂਲ ਨਹੀਂ। ਫਿਰ ਸਾਹਿਬ ਕਹਿੰਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕਾ ਤੇ ਵਾਸਤਵਿਕ ਮੂਰਛਤ ਹੈ, ਬੇਹੋਸ਼ ਹੈ, ਐਸਾ ਬੋਲਦਾ ਹੈ, ਅਗਲੇ ਨੂੰ ਫਿੱਕਾ ਕਰਦਾ ਹੈ, ਸਵੈਮ ਫਿੱਕਾ ਹੁੰਦਾ ਹੈ। ਇਸ ਤਰ੍ਹਾਂ ਬੋਲਣ ਕਰਕੇ ਕਈ ਦਫ਼ਾ ਇਹ ਜਗਤ ਦੇ 'ਚ ਬੇਇੱਜ਼ਤ ਹੁੰਦਾ ਹੈ, ਇਹ ਸਿਰ 'ਤੇ ਜੁੱਤੀਆਂ ਖਾਂਦਾ ਹੈ ਔਰ ਦਰਗਾਹ ਦੇ 'ਚ ਵੀ ਦੁੱਖ ਭੋਗਦਾ ਹੈ। ਤਾਂ ਮੂਲ ਗੱਲ ਇਸ ਸ਼ਬਦ ਦੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਜ਼ਬਾਨ ਦਾ ਸਹੀ ਇਸਤੇਮਾਲ ਚਾਹੀਦਾ ਹੈ। ਜੀਵਨ ਸਾਡੇ ਕੋਲ ਹੈ, ਤੇ ਜੀਵਨ ਦੇ ਚ ਇਹ ਰਸਨਾ ਬੜੀ ਅਜ਼ੀਮ ਹੈ, ਬੜੀ ਮਹਾਨ ਹੈ। ਅਗਰ ਇਸ ਦੀ ਵਰਤੋਂ ਸਹੀ ਨਾ ਹੋਈ, ਇਸ ਦਾ ਇਸਤੇਮਾਲ ਸਹੀ ਨਾ ਹੋਇਆ, ਤਾਂ ਜੀਵਨ ਜ਼ਾਇਆ ਚਲਾ ਜਾਂਦਾ ਹੈ, ਰਾਇਗਾਂ ਚਲਾ ਜਾਂਦਾ ਹੈ। ਦੂਸਰਾ ਸਲੋਕ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਅੰਦਰੋਂ ਤੇ ਝੂਠਾ ਹੈ ਪਰ ਪੈਜ ਬਾਹਰ, ਬਾਹਰੋਂ ਇੱਜ਼ਤ ਬਣਾਈ ਹੋਈ ਹੈ ਇਸਨੇ, ਬਾਹਰੋਂ ਆਪਣੀ ਪੈਜ ਰੱਖੀ ਹੋਈ ਹੈ। ਦੁਨੀਆ ਅੰਦਰ ਫੈਲ ਤੇ ਦੁਨੀਆ ਦੇ ਚ ਇਸ ਢੰਗ ਨਾਲ ਫੈਲਾਓ ਵੀ ਫੈਲਾਇਆ ਹੋਇਆ ਇਸਨੇ ਆਪਣੀ ਇੱਜ਼ਤ ਦਾ, ਜਦ ਕਿ ਇਹ ਅੰਦਰੋਂ ਝੂਠਾ ਹੈ। ਮਨੁੱਖ ਦੋ ਰੰਗੀ ਹੋ ਸਕਦਾ ਹੈ, ਅੰਦਰ ਕੁਛ ਹੋਰ ਤੇ ਬਾਹਰ ਕੁਛ ਹੋਰ। ਪਸ਼ੂ ਜਗਤ ਅੰਦਰੋਂ ਬਾਹਰੋਂ ਇੱਕ ਹੈ, ਲੇਕਿਨ ਆਮ ਮਨੁੱਖ ਅੰਦਰ ਕੁਛ ਹੋਰ ਹੋ ਸਕਦਾ ਹੈ, ਬਾਹਰ ਕੁਛ ਹੋਰ ਹੋ ਸਕਦਾ ਹੈ। ਇਸ ਵਾਸਤੇ ਮਨੁੱਖ ਜਿਤਨਾ ਮਨੁੱਖ ਤੋਂ ਧੋਖਾ ਖਾਂਦਾ ਹੈ, ਮਨੁੱਖ ਇਤਨਾ ਪਸ਼ੂਆਂ ਤੋਂ ਧੋਖਾ ਨਹੀਂ ਖਾਂਦਾ। ਕਿਉਂ? ਪਸ਼ੂ ਤੇ ਅੰਦਰੋਂ ਬਾਹਰੋਂ ਇੱਕ ਨੇ, ਪਰ ਮਨੁੱਖ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਮਹਾਰਾਜ ਕਹਿੰਦੇ ਅੰਦਰ ਤੇ ਝੂਠ ਹੈ ਪਰ ਬਾਹਰ ਇੱਜ਼ਤ ਮਾਣ ਮਰਿਆਦਾ ਬਣਾਈ ਹੋਈ ਹੈ, ਔਰ ਬੜਾ ਇੱਜ਼ਤ ਦਾ ਫੈਲਾਓ ਕੀਤਾ ਹੋਇਆ ਹੈ। 68 ਤੀਰਥ ਜੇ ਨਾ ਵੇ ਉਤਰੈ ਨਾਹੀ ਮੈਲ। ਐਸਾ ਮਨੁੱਖ ਜੇ ਅੰਦਰੋਂ ਝੂਠਾ ਹੈ ਤੇ ਬਾਹਰੋਂ ਹੀ ਇੱਜ਼ਤ ਦਾ ਪ੍ਰਗਟਾਵਾ ਹੈ, ਜੇ 68 ਤੀਰਥਾਂ ਦਾ ਵੀ ਇਸ਼ਨਾਨ ਕਰੇ ਤਾਂ 68 ਤੀਰਥ ਵੀ ਉਸਦੀ ਮਨ ਦੀ ਝੂਠ ਨੂੰ ਉਤਾਰਨ ਵਿੱਚ ਅਸਫਲ ਹੋਣਗੇ, ਉਹਦੇ ਮਨ ਦੀ ਮੈਲ ਨੂੰ ਧੋ ਨਹੀਂ ਸਕਣਗੇ। ਕਿਉਂਕਿ ਆਮ ਐਸੀ ਮਨੋਤ ਹੈ ਕਿ ਤੀਰਥਾਂ ਦੇ ਇਸ਼ਨਾਨ ਦੇ ਨਾਲ ਮਹਿਲ ਲੈ ਜਾਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, 68 ਤੀਰਥ ਜੇ ਨਾ ਵੇ ਉਤਰੇ ਨਾ ਹੀ ਮਹਿਲ। ਪਰ ਇਸ ਤੋਂ ਉਲਟ ਦੂਸਰੇ ਪਾਸੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜੋ ਬਾਹਰੋਂ ਤੇ ਗੋਦੜੀ ਰਚਨੇ, ਰੇਸ਼ਮ ਅੰਦਰ ਹੈ, ਅੰਦਰ ਸੱਚ ਹੈ, ਅੰਦਰ ਮਿਠਾਸ ਹੈ, ਪੱਟ ਅੰਦਰ ਕੋਮਲਤਾ ਹੈ, ਲੇਕਿਨ ਬਾਹਰੋਂ ਐਵੇਂ ਦਿਖਾਓ ਮਾਤਰ ਰੁੱਖਾਪਣ ਪ੍ਰਤੀਤ ਆਉਂਦਾ ਹੈ। ਕਿਸੇ ਨਾਲ ਸਾਂਝ ਨਹੀਂ, ਕਿਸੇ ਨਾਲ ਬੋਲਣਾ ਨਹੀਂ, ਖਾਮੋਸ਼ ਇਕਾਂਤ ਇੱਕ ਪਾਸੇ ਬੈਠੇ ਨੇ। ਇਸ ਤਰ੍ਹਾਂ ਦੇ ਮਨੁੱਖ ਨੂੰ ਆਮ ਦੁਨੀਆਦਾਰ ਕਹਿ ਦਿੰਦੇ ਨੇ, ਬੜਾ ਰੁੱਖਾ ਹੈ ਕਿਸੇ ਨਾਲ ਸਾਂਝ ਨਹੀਂ ਬਣਾਉਂਦਾ, ਬੜਾ ਫਿੱਕਾ ਹੈ ਕਿਸੇ ਨਾਲ ਜੁੜਦਾ ਨਹੀਂ। ਪਰ ਕੌਣ ਦੱਸੇ, ਜਦ ਕੋਈ ਆਪਣੇ ਆਪ ਦੇ ਨਾਲ ਜੁੜ ਜਾਂਦਾ ਹੈ, ਮੁਸ਼ਕਿਲ ਹੈ ਉਸਦੀ ਕਿਧਰੇ ਜਗਤ ਦੇ ਨਾਲ ਸਾਂਝ ਜੁੜੇ। ਕਿਉਂਕਿ ਜਗਤ ਜਿਸ ਢੰਗ ਨਾਲ ਜੀ ਰਿਹਾ ਹੁੰਦਾ ਹੈ, ਉਸ ਢੰਗ ਨਾਲ ਉਸਦੀ ਸਾਂਝ ਜੁੜਦੀ ਨਹੀਂ, ਔਰ ਉਹ ਆਪਣੇ ਆਪ ਦੇ ਅੰਦਰ ਚਲਾ ਜਾਂਦਾ ਹੈ, ਔਰ ਇਤਨਾ ਅੰਦਰ ਚਲਾ ਜਾਂਦਾ ਹੈ, ਇਤਨੀ ਗਹਿਰਾਈ ਦੇ ਚਲਾ ਜਾਂਦਾ ਹੈ ਕਿ ਆਮ ਸੰਸਾਰ ਉਹਦੇ ਅੰਦਰ ਜਾਤੀ ਵੀ ਨਹੀਂ ਮਾਰ ਸਕਦਾ। ਤਾਂ ਪਾਤਸ਼ਾਹ ਕਹਿੰਦੇ ਨੇ, ਅੰਦਰ ਤੇ ਉਹ ਰੇਸ਼ਮ ਦੀ ਤਰ੍ਹਾਂ ਕੋਮਲ ਹੈ, ਜਿਨ ਪੱਟ ਅੰਦਰ, ਪਰ ਬਾਹਰ ਗੁੱਦੜ, ਬਾਹਰੋਂ ਗੋਦੜੀ ਹੈ। ਅੰਦਰੋਂ ਕੋਮਲਤਾ ਹੈ, ਬਾਹਰੋਂ ਕਠੋਰਤਾ ਦਿਖਾਈ ਦਿੰਦੀ ਹੈ। ਅੰਦਰ ਮਿਠਾਸ ਹੈ, ਬਾਹਰੋਂ ਫਿੱਕਾਪਨ ਦਿਖਾਈ ਦਿੰਦਾ ਹੈ, ਪ੍ਰਤੀਤ ਹੁੰਦਾ ਹੈ। ਉਹ ਵਾਸਤਵਿਕ ਫਿੱਕਾ ਹੈ ਨਹੀਂ, ਪਰ ਐਸਾ ਮਹਿਸੂਸ ਹੁੰਦਾ ਹੈ, ਰੁੱਖਾਪਣ ਮਹਿਸੂਸ ਹੁੰਦਾ ਹੈ। ਮਹਾਰਾਜ ਕਹਿੰਦੇ, ਤੇ ਭਲੇ ਸੰਸਾਰ, ਸੰਸਾਰ ਦੇ ਚ ਇਹ ਭਲੇ ਨੇ, ਉਹਨਾਂ ਨਾਲੋਂ ਜਿਨ੍ਹਾਂ ਦੇ ਅੰਦਰ ਤੇ ਝੂਠ ਹੈ ਪਰ ਬਾਹਰੋਂ ਪ੍ਰਗਟਾਵਾ ਸੱਚ ਦਾ। ਅੰਦਰ ਤੇ ਬੜੀ ਕਠੋਰਤਾ ਹੈ ਤੇ ਬਾਹਰੋਂ ਬੜੀ ਕੋਮਲਤਾ ਦਾ ਪ੍ਰਗਟਾਵਾ। ਅੰਦਰ ਤੇ ਬੜਾ ਅਨਰਥ ਹੈ ਪਰ ਬਾਹਰੋਂ ਬੜੀ ਮਾਣ ਮਰਿਆਦਾ ਬਣਾਈ ਹੋਈ ਹੈ। ਉਹਨਾਂ ਨਾਲ ਇਹ ਚੰਗੇ ਨੇ ਜੋ ਅੰਦਰੋਂ ਤੇ ਰੇਸ਼ਮ ਦੀ ਤਰ੍ਹਾਂ ਕੂਲੇ ਨੇ, ਕੋਮਲ ਨੇ, ਪਰ ਬਾਹਰੋਂ ਗੁੱਦੜ ਦੀ ਤਰ੍ਹਾਂ ਰੁੱਖੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਜੇ ਗੌਰ ਨਾਲ ਦੇਖੀਏ ਤੇ ਉਹ ਅੰਦਰੋਂ ਪ੍ਰਭੂ ਨਾਲ ਜੁੜੇ ਹੋਏ ਨੇ, ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਔਰ ਅੰਦਰ ਇੱਕ ਵਿਚਾਰ ਚੱਲਦੀ ਹੈ ਕਿ ਦੇਖਣੇ ਵਿਚਾਰ, ਦੇਖਣ ਦੀ ਵਿਚਾਰ ਚੱਲਦੀ ਹੈ। ਪਰਮਾਤਮਾ ਨਾਲ ਪਿਆਰ ਪਾਇਆ ਹੋਇਆ ਹੈ ਔਰ ਉਹਨੂੰ ਦੇਖਣ ਦੀ ਵਿਚਾਰ ਪਈ ਚੱਲਦੀ ਹੈ, ਦੇਖਣ ਦੀ ਸੋਚਣੀ ਪਈ ਚੱਲਦੀ ਹੈ, ਚਿੰਤਨ ਚੱਲ ਰਿਹਾ ਹੈ, ਯਾਦ ਚੱਲ ਰਹੀ ਹੈ, ਤਾਂ ਕਿ ਉਸਨੂੰ ਸਾਕਸ਼ਾਤ ਵੇਖ ਸਕੀਏ, ਮਹਿਸੂਸ ਕਰ ਸਕੀਏ। ਐਸੇ ਜਿਹੜੇ ਪੁਰਸ਼ ਨੇ, ਮਹਾਰਾਜ ਕਹਿੰਦੇ ਨੇ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ। ਉਹਨਾਂ ਦੇ ਹਾਸੇ ਦੇ ਵਿੱਚ ਵੀ ਕੋਮਲਤਾ ਹੈ, ਮਧੁਰਤਾ ਹੈ, ਮਿਠਾਸ ਹੈ। ਰੰਗ ਰੋਵੇ, ਪਰ ਉਹਨਾਂ ਦੇ ਰੋਣ ਦੇ ਵਿੱਚ ਵੀ ਕੋਮਲਤਾ ਹੈ, ਮਿਠਾਸ ਹੈ, ਮਧੁਰਤਾ ਹੈ। आम बंदे दा हासा भी कठोर हो सकता है। इत्थे एक तर्क खड़ी हो सकती है, हासे दे च कठोरता। हाँ, चलदा होया मनुख ठोकर खा के किधरे गिर गया है, ते असी हस पया, ये हासा कठोर हासा है। किसी दे घर नू कोई कलंक लग गया है, दाग लग गया है, दिवालिया हो गया है, नुकसान हो गया है, असी हस पया, तो साडे हासा किसी ते नुकसान ते खड़ा है, साडा हासा किसी दी कमजोरी ते खड़ा है, साडा हासा किसी दी बेइज्जती ते खड़ा है, साडा हासा ताई उत्पन्न होवेगा कि चलदा होया मनुख गिरे, किसी दी पग लै गई है, खिड़खिड़ा के हस पया, ये हासा बड़ा कठोर है और इस हासे तो चोट पहुंचती है, जख्म पहुंचते ने। रंग रोवे रोना भी अपने आप दे परिपूर्ण परमात्मा दी एक बहुत वड्डी देन है। इस रोने नाल अंदर दे बड़े गुबार निकल जांदे ने, लेकिन ऐसा भी हो सकता है कि रो के बंदा अपने अंदर बड़े भारी गुबार पा लवे। रोना भी दो तरह दा है, जे हसना दो तरह दा है, हासे दे कोमलता, हसे है एक भगत भी, पर क्यों हसे है, बहुत बारीक चिंतन जिन्हां लोगों ने हासे दा कीता है, हासा अक्सर कमजोरी ते ही आवेगा, महान ते नहीं आ सकता। कि फलाना बंदा ते फलाने ते हस पे है, कतई ये सुनन दे च नहीं आया कि फलाना मनुख फलाने ते रोया है, फलाना मनुख ते फलानी घटना देख के हस पे है। हासा कमजोरी ते आवेगा, इस वास्ते जिथे मजाकबाजी चलती है, मसखरापन चलता है, तो मजाक दे च भी जितने चिर तक असी दूसरे नू नीवा ना साबित करिए हस नहीं सकांगे। आसा ते तां पैदा होवेगा कि दूसरे नू नीवा करिए, अगर वह महान उसे तरीके नाल बनिया ही रहा ते उसनू नीवा ना कर सके, तो हासा तो पैदा ही नहीं हो सकता। हसी उदों ही पैदा होंदी है जद किसे नू छोटा करिए या कोई छोटा होवे। तो इत्थे सवाल पैदा होंदा है, जे हासा बिल्कुल छोटेपण ते ही आउंदा है, कमजोरी ते ही आउंदा है, तो महापुरुष क्यों हसते ने, वो किस ते हसते ने, वो क्यों हसते ने, वो किसी की कमजोरी ते नहीं हसते, वो अपनी कमजोरी ते हसते ने, वो किसी के औगुणा नू वेख के नहीं हसते, वो अपने अंदर किसी खामी नू वेख के हसते ने, वो किसी के गिरन ते नहीं हसते, अज तक जो जिंदगी दे च आप गिरे होंदे ने थां थां ते, उन्हूं याद करके हस पैंदे ने। इसे नू बाबा फरीद ने कहा है, काले मैडे कपड़े काला मैडा वेश, गुण ही भरिया मैं फिरा लोग कहें दरवेश। दुनिया ते मैनू दरवेश कहंदी है, पर मैं दरवेश नहीं हाँ, मैं ते औगुणा नाल भरिया होया। एक पहचान है इस सतपुरुष की कि जद वो आत्म चिंतन करेगा ते चिंतन करदा करदिया गहराई दिच जाएगा, हसेगा, लाजमी हसेगा, क्योंकि पहले पहले ते उपर औगणी ने जो महापुरुष नू दिखाई देंदे ने। इसे ने गुरु रामदास जी महाराज ने फरमान कीता है, हर जन गुण गावत हसया, हरी दा जन प्रभु दे गुण गांदियां गांदियां हस पिया, प्रभु ते हसया नहीं, प्रभु दे गुण गांदियां गांदियां अपने औगुण दिखाई दिते। प्रभु दा गुण एक ऐसा दर्पण है, उसे ही दर्पण दे च अपने औगुण दिखाई देने लग पैंदे ने, और उसे करके महापुरुष हस पैंदा है, वी जगत मैनू की आखदा है ते मैं की हां, मैं अपने आप नू की समझदा, ते वास्तविक दे च मैं की हां। जद उस नू अपने औगुण दिखाई देंदे ने तो मस्ती दे च हस पैंदा है, इस हासे दे च भी कोमलता है, मधुरता है। आम मनुख जद रोंदे ने किसी मित्र दे विछोड़े च, पुत्र दे विछोड़े च, परिवार दे विछोड़े च, धन संपदा दे विछोड़े च, ये जिहड़ा रोना है इहदी अपनी कीमत है, अपना मुल है। पर भगत भी रोंदे ने परमात्मा दे विछोड़े च, ईश्वर दे विछोड़े च, ईश्वर चूंके अमुल है, बेशकीमत है, ऐसे महापुरुषां दा रोना भी बड़ा बेशकीमत है, अमुल है, और उन्हां दा एक एक हंजू उसते हजारां हीरे मोती कुर्बान कीते जा सकदे ने, वो हंजू नहीं वो ते मोती ने, वो हंजू नहीं वो ते ऐसे दरिया ने जो सारा गुबार अंदर दा धो देंदे ने, सारी मैल नू अंदरों धो देंदे ने। इसे नू नंद लाल ने कहा है, दो चशम मन के दरियाए अजीमुल शान ऐ गोया, जहर अशकम बवद शादा दिए सरबाग बाग ईजा। आप कहंदे ने मेरी दो अखां चो निकले हुए दो हंजू عظیم الشان دریا نے میرے ہردے دی دھرتی نو سرسبز کر گئے نے، تے صرف مینو ہی انہاں نے سبزہ زار نہیں بنایا، انہاں دریاواں نال تے ہزاراں نو سبزہ زار بنایا جا سکدا ہے، بیشتر نو سبزہ زار بنایا جا سکدا ہے، اے ایسے دریا نے۔ تو صاحب کہندے نے مہاپرش روندے وی نے، پر انہاں دے رون دے وچ وی بڑی قیمت ہے، بڑا مل ہے، بڑی مدھرتا ہے، اور اسی مٹھاس تے کوملتا نو لے کے کدی او چپ وی ہو جاندے نے، انہاں دی خاموشی دے وچ وی رس ہے، انہاں دے رون دے وچ وی رس ہے، انہاں دے ہاسے دے وچ وی رس ہے، جدکہ عام بندے دے ہاسے دے وچ وی کٹھورتا ہے، رونے دے وچ وی کٹھورتا ہے، اور خاموشی دے وچ وی میلاپن ہے، کٹھورتا ہے۔ رنگ ہسے رنگ رووے چپ بھی کر جائے، پرواہ نہ ہی کسے کیری باج سچے نائے، بے پرواہ صدا رنگ ہر کے جان کو پاک سوامی۔ اس طرح دے پرش بے پرواہ نے، پرواہ نہیں کسے دی، متھاج نہیں کسے دی، ہاں اگر پرواہ ہے تو سچے نام دی پرواہ ضرور ہے، اس دے وہ اپنے آپ نو متھاج ضرور مندے نے، پرواہ نہ ہی کسے کیری باج سچے نائے، بنا پرماتما تے اس دے نام تو اے پرواہ کسے دی بھی نہیں کر دے۔ درواٹ اوپر خرچ منگا جبے دے تا کھائے، اس طرح دے جڑے مہاپرش نے وہ ہر وقت پربھو دے در تے ہی نے، وہ جتھے بھی بیٹھے نے وہ دے در تے ہی نے، کیونکہ اس دی یاد دے چنے، اس دے چنتن دے چنے، اور وہ پرماتما جدوں بھی دیندا ہے اور جیسا بھی دیندا ہے وہ کھاندے نے اور اسے تو ہی منگدے نے۔ مہاراج کہندے نے دیبان ایکو قلم ایکا ہما تما میل، درگاہ ایک ہی ہے اور کوئی نہیں، اور جیواں دا لیکھا جوکھا کرن والی قلم بھی ایک ہی ہے، بتھیریاں نہیں، اتھے ہی ہما تما میل، ساڈا تے تھوڑا، چنگے تے ماڑے، سارے جیواں دا میل ہوندا ہے، بھاو لیکھا ہوندا ہے اس دے دربار دے چ۔ در لے لیکھا پیڑ چھٹے نان کا جیوں تیل، مہاراج کہندے نے ماڑے منک اوگنے ہارے انج پیڑے جاندے نے جویں کولو دے چ تل، تے جویں تلاں دا تیل پیڑ کے کڑ دئی دا ہے، ہو بہو اس طرح دے منک دکھاں دے کولو دے چ پھستے نے اور پیڑے جاندے نے، تڑپ دے نے، روندے نے، کرلاندے نے۔ کدی بغور مطالعہ کریے اس طریقے نال، دکھ ہی کولو ہے اور دکھ دے چ وہی پیندے نے جو اوگن ہارے نے، اور روز روز منک اس کولو دے چ پیڑیا جا رہا ہے، جنم در جنم، جنم در جنم، تے شاید ہن عادت بھی بن گئی ہے کولو دے چ اپنے آپ نو پیان دی۔ منک نے اپنے دکھ بھی بڑے سنجو کے رکھے نے، یہی کارن ہے کہ جد کسے نال دکھاں دی چرچا کردا ہے بڑی ودھا کے کردا ہے، جیسے کہ کوئی گنوان اپنے گناہ دی چرچا کردا ہے کئی دفعہ بڑی ودھا کے کردا ہے، جد کوئی حکمران اپنی سطح دی گل کردا ہے بڑی ودھا کے گل کردا ہے، ہو بہو کوئی دکھی منک اپنے دکھاں دی گل کردا ہے بڑی ودھا کے کردا ہے، کیوں کہ دکھی منک دی تے دولت ہی دکھ ہے، اس تو علاوہ تے اس دی کوئی دولت ہی نہیں۔ یہ گل وکھری ہے کہ انہوں صرف زکام دا ہی روگ ہوئے پر وہ کینسر تو تھلے گل نہ کرے، کیونکہ اس تو بنا اس دا اہنکار پرگٹ نہیں ہو سکتا، چھوٹی بیماری ہے تو اہنکار بھی چھوٹا ہے، اور یہ کتنا بھینکر مانسک روگ ہے کہ منک اپنے اہنکار دی تعمیر کرے دکھاں دے آسرے تے، روگاں دے آسرے تے، بھی تینوں تے معمولی جیا روگ ہے، مینوں بہت وڈا روگ ہے، تینوں تے تھوڑے موٹے دکھ نے پر میں تے بھینکر دکھی ہاں۔ اس طریقے نال کئی منکھاں نے اپنے دکھ بھی بڑے بھینکر ڈھنگ نال سنجو کے رکھے نے، اور بڑے سواد نال اپنے دکھاں دی چرچا کردے نے۔ دکھاں دا اے کولو اس دے وچ ہی منک پیڑیا جاندا ہے، کون جہدے کول اوگن نے، جہدے کول کمزوریاں نے، جہدے کول رکھا پن ہے، جہدے کول کٹھورتا ہے، پر جس دے کول مدھرتا ہے، صاحب کہندے نے اودے بولاں چ مٹھاس، اودی درشٹی دے چ مٹھاس، اوتے اندروں ریشم جیسا ہے، باہروں ہی صرف کٹھور دکھائی دیندا ہے، اور او پربھو دی درگاہ دے چ قابل قبول ہے، پروان ہے۔ پوڑی آپے ہی کرنا کی ہو، کل آپے ہی تے دھاری ہے، کرنا کی ہو، اس کرتے پرخ نے آپ ہی جگت دا کرنا کیتا ہے، آپ ہی بنایا ہے، کل آپے ہی تے دھاری ہے، تے جیواں دے چ آپ ہی اس نے کلا پا دیتی ہے، کیڑی کلا، جند دی کلا، اے ਇਹੀ ਕਲਾ ਹੈ। ਸਾਰੀ ਸਾਜਨਾ ਕਰਕੇ ਅਤੇ ਉਹਦੇ 'ਚ ਜਿੰਦ ਪਾ ਦੇਣੀ। ਜਿੰਦ ਉਸਦੀ ਇੱਕ ਮਹਾਨ ਕਲਾ ਹੈ, ਇੱਕ ਸ਼ਕਤੀ ਹੈ। ਮਹਾਰਾਜ ਕਹਿੰਦੇ ਨੇ ਕਰਤਾ ਵੀ ਉਹ ਆਪ ਹੈ, ਸਵਾਰਨ ਵਾਲਾ ਵੀ ਉਹ ਆਪ ਹੈ, ਸ਼ਿੰਗਾਰਨ ਵਾਲਾ ਵੀ ਉਹ ਆਪ ਹੈ। ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਮਹਾਰਾਜ ਕਹਿੰਦੇ ਆਪਣਾ ਕੀਤਾ ਹੋਇਆ ਉਹ ਬੜੇ ਸੋਹਣੇ ਢੰਗ ਨਾਲ ਵੇਖਦਾ ਵੀ ਹੈ, ਐਸਾ ਨਹੀਂ ਹੈ ਕਿ ਉਸਦੀ ਨਿਗਾਹ ਤੋਂ ਕੋਈ ਚੀਜ਼ ਓਝਲ ਹੈ। ਮਹਾਰਾਜ ਕਹਿੰਦੇ ਨਹੀਂ, ਦੇਖੇ ਕੀਤਾ ਆਪਣਾ, ਉਸਨੇ ਜੋ ਆਪਣਾ ਇਹ ਸਭ ਕੁਛ ਬਣਾਇਆ ਹੈ ਆਪਣੀ ਨਿਗਾਹ ਦੇ ਹੇਠ ਰੱਖਿਆ, ਔਰ ਐਸਾ ਵੀ ਨਹੀਂ ਕਿ ਕਦੀ ਉਹ ਵੇਖਦਾ ਹੋਵੇ ਅਤੇ ਕਦੀ ਨਾ ਵੇਖਦਾ ਹੋਵੇ। ਜਦੋਂ ਨਾ ਵੇਖਦਾ ਹੋਵੇ ਉਦੋਂ ਫਿਰ ਜੀਵ ਜਿਤਨਾ ਅਨਰਥ ਕਰਨਾ ਅਚਾਨ ਕਰ ਲੈਣ ਫਿਰ, ਕਿਉਂਕਿ ਨਹੀਂ ਪਿਆ ਵੇਖਦਾ। ਆਮ ਕਹਾਵਤ ਹੈ ਇਸਲਾਮੀ ਦੁਨੀਆ 'ਚ, ਖੁਦਾ ਹਰ ਵਕਤ ਦੇਖਦਾ ਹੈ, ਪਰਮਾਤਮਾ ਤਾਂ ਹਰ ਵਕਤ ਦੇਖਦਾ ਹੈ, ਈਸ਼ਵਰ ਤਾਂ ਹਰ ਵਕਤ ਦੇਖਦਾ ਹੈ। ਅਗਰ ਉਹ ਵੀ ਕਿਸੇ ਵਕਤ ਦੇਖਦਾ ਹੈ ਅਤੇ ਕਿਸੇ ਵਕਤ ਨਹੀਂ ਦੇਖਦਾ, ਫਿਰ ਤਾਂ ਬੰਦੇ ਨੂੰ ਖੁੱਲ੍ਹ ਮਿਲ ਗਈ। ਜਿਤਨਾ ਅਨਰਥ ਕਰਨਾ ਹੈ ਕਰੋ, ਜਿਤਨਾ ਦੁਰਾਚਾਰ ਕਰਨਾ ਹੈ ਕਰੋ, ਜਿਤਨਾ ਜਬਰ ਕਰਨਾ ਹੈ ਕਰੋ, ਪਰ ਨਹੀਂ, ਉਹ ਹਰ ਵਕਤ ਦੇਖ ਰਿਹਾ। ਇਸ ਵਾਸਤੇ ਜਗਤ ਦੇ ਰਹਿਕਬਰੀ ਪੁਰਸ਼ ਜੀਵਾਂ ਨੂੰ ਚੇਤਾਵਨੀ ਦਿੰਦੇ ਨੇ ਕਿ ਕਰਮ ਕਰੀ, ਸੰਭਾਲ ਕੇ ਕਰਨੀ, ਕਿਉਂਕਿ ਤੇਰੇ ਸਾਰੇ ਕਰਮ ਉਸਦੀ ਦ੍ਰਿਸ਼ਟੀ ਦੇ ਵਿੱਚ ਨੇ, ਤੂੰ ਸਾਰੇ ਦਾ ਸਾਰਾ ਉਹਦੀ ਨਿਗਾਹ ਦੇ 'ਚ ਹੈ, ਸਮੂਹ ਬ੍ਰਹਿਮੰਡ ਉਹਦੀ ਨਿਗਾਹ ਦੇ 'ਚ ਹੈ। ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ, ਚੰਗੇ ਅਤੇ ਮਾੜੇ, ਕੱਚੇ ਅਤੇ ਪੱਕੇ, ਸਾਰਿਆਂ ਦੀ ਉਹ ਸਾਰ ਲੈਂਦਾ, ਸਾਰਿਆਂ ਦੀ ਉਹ ਸੰਭਾਲ ਕਰਦਾ ਹੈ। ਐਸਾ ਨਹੀਂ ਕੱਚੇ ਦੀ ਸਾਰ ਹੈ ਅਤੇ ਪੱਕੇ ਦੀ ਨਹੀਂ, ਪੱਕੇ ਦੀ ਹੈ ਅਤੇ ਕੱਚੇ ਦੀ ਨਹੀਂ। ਪੱਕਾ ਫਲ ਜਿਹਦੇ 'ਚ ਰਸ ਹੈ, ਪੱਕਾ ਫਲ ਸਵਾਦੀ ਆਉਂਦਾ, ਕੱਚਾ ਕੌੜਾ ਕਸੈਲਾ ਆਉਂਦਾ। ਜਦ ਵੀ ਕਿਸੇ ਦੀ ਜ਼ਿੰਦਗੀ ਵਿੱਚ ਕੁੜੱਤਨ ਦੇਖੋ, ਦੁੱਖ ਦੇਖੋ, ਕਠੋਰਤਾ ਦੇਖੋ, ਬਸ ਇਹਨਾਂ ਨੂੰ ਕਹਿਣਾ ਪੈਂਦਾ ਹੈ ਇਹ ਤਾਂ ਕੱਚੇ ਨੇ, ਝੜ ਝੜ ਪੈਂਦੇ, ਕੱਚੇ ਬਿਰਹੀ ਜਿੰਨਾ ਆਕਾਰ ਨਾ ਆਈ। ਕੱਚਪਣਾ ਇਹ ਕਚਿਆਈ ਜੀਵਨ ਦੇ ਬਹੁ ਪੱਖੀ ਹੋ ਸਕਦੀ ਹੈ। ਕੱਚੀ ਬੁਨਿਆਦ 'ਤੇ ਪੱਕੇ ਮਹਿਲ ਤਾਮੀਰ ਨਹੀਂ ਕੀਤੇ ਜਾ ਸਕਦੇ। ਕੱਚੇ ਘੜੇ ਵਿੱਚ ਪਾਣੀ ਲੰਬੇ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ। ਬਾਬਾ ਫਰੀਦ ਵੀ ਐਸਾ ਕਹਿੰਦੇ ਨੇ, ਕੱਚੇ ਭਾਂਡੇ ਰੱਖੀਏ ਕਿਚਰਕ ਤਾਂ ਹੀ ਨੀਰ। ਬਾਬਾ ਫਰੀਦ ਜੀ, ਕਿਤਨੇ ਚਿਰ ਤੱਕ ਕੱਚੇ ਭਾਂਡੇ ਵਿੱਚ ਪਾਣੀ ਰੱਖਿਆ ਜਾਏ, ਆਖਿਰ ਇਕਦਮ ਭਾਂਡਾ ਟੁੱਟ ਜਾਏਗਾ। ਔਰ ਇਸੇ ਤਰੀਕੇ ਨਾਲ ਕੱਚੇ ਮਿੱਤਰ, ਕੱਚੇ ਸੱਜਣ, ਜਿਨ੍ਹਾਂ ਦੇ ਅੰਦਰ ਕੋਈ ਮਿਠਾਸ ਨਹੀਂ, ਕੋਈ ਕੋਮਲਤਾ ਨਹੀਂ, ਇਹ ਕਾਬਲੇ ਏਤਬਾਰ ਨਹੀਂ ਨੇ। ਸਾਹਿਬ ਕਹਿੰਦੇ ਨੇ ਜਗਤ ਵਿੱਚ ਦੇਖਦੇ ਹਾਂ ਜੀਵ ਕੁਛ ਕੱਚੇ ਨੇ, ਕੁਛ ਪੱਕੇ ਨੇ। ਇਸ ਤਰ੍ਹਾਂ ਜੈਸੇ ਪੱਕਾ ਫਲ ਮਿੱਠਾ ਹੁੰਦਾ ਹੈ, ਕੱਚਾ ਕੌੜਾ ਅਤੇ ਕਸੈਲਾ ਹੁੰਦਾ ਹੈ। ਜੋ ਵੀ ਫਿੱਕਾ ਬੋਲ ਰਿਹਾ, ਕਿਉਂਕਿ ਇਸ ਪੌੜੀ ਦੇ ਨਾਲ ਮੂਲ ਸਲੋਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਜੋੜੇ ਨੇ, ਜੋ ਵੀ ਫਿੱਕਾ ਬੋਲ ਰਿਹਾ ਅਤੇ ਜਿਸਦੇ ਹਿਰਦੇ ਵਿੱਚ ਕਠੋਰਤਾ ਹੈ ਬਸ ਉਹ ਕੱਚਾ ਹੈ। ਜੋ ਵੀ ਮਿੱਠਾ ਬੋਲ ਰਿਹਾ ਅਤੇ ਜਿਹਦੇ ਹਿਰਦੇ ਵਿੱਚ ਮਿਠਾਸ ਹੈ ਇਹ ਉਹ ਫਲ ਹੈ ਜੋ ਪੱਕਾ ਹੈ। ਪਰ ਕੱਚੇ ਅਤੇ ਪੱਕੇ ਇਹ ਫਲ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ, ਉਹ ਸਾਰਿਆਂ ਦੀ ਸਾਰ ਲੈਂਦਾ। ਕਿਧਰੇ ਕੱਚਾ ਇਸ ਬੁਲੇਖੇ 'ਚ ਨਾ ਪੈ ਜਾਏ, ਮੈਂ ਤਾਂ ਕਚਿਆਈ ਵੰਡਣੀ ਹੈ, ਮੈਂ ਤਾਂ ਫਿੱਕਾ ਪਣ ਵੰਡਾਂਗਾ, ਮੈਂ ਤਾਂ ਕੌੜਾ ਪਣ ਵੰਡਾਂਗਾ, ਮੇਰੇ ਉੱਤੇ ਕਿਹੜੀ ਨਿਗਾਹ ਹੈ। ਪਰ ਨਹੀਂ, ਉਹ ਮਾਲੀ ਐਸਾ ਹੈ, ਖਬਰ ਕਰਤ ਹੈ ਪਤ ਪਾਤ ਡਾਲੀ, ਉਹ ਮਾਲੀ ਐਸਾ ਹੈ ਕਿ ਉਹ ਹਰ ਫੁੱਲ ਹਰ ਪੱਤੇ ਔਰ ਹਰ ਫਲ ਦੀ ਸੰਭਾਲ ਕਰਦਾ ਹੈ, ਕੁਛ ਵੀ ਉਸਦੀ ਨਜ਼ਰਾਂ ਤੋਂ ਓਹਲੇ ਨਹੀਂ ਹੈ। ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਮਹਾਰਾਜ ਕਹਿੰਦੇ ਇੱਕ ਨਿਯਮ ਅਟਲ ਹੈ, ਜੋ ਜਗਤ ਵਿੱਚ ਆਇਆ ਹੈ ਉਹ ਜਾਏਗਾ, ਜੋ ਸਵਾਸ ਅਸੀਂ ਅੰਦਰ ਲੈ ਰਹੇ ਹਾਂ ਉਹ ਬਾਹਰ ਕੱਢਾਂਗੇ। ਈਸ਼ਵਰ ਦਾ ਨਿਯਮ, ਰੱਬੀ ਨਿਯਮ। ਸਵਾਸ ਦਾ ਆਉਣਾ ਜਾਣਾ ਇਸ ਗੱਲ ਦਾ ਪ੍ਰਤੀਕ ਹੈ, ਜੀਵਨ ਦਾ ਆਉਣਾ ਅਤੇ ਜਾਵਣਾ ਹੈ। ਮਹਾਰਾਜ ਕਹਿੰਦੇ ਨੇ ਆਪਣੀ ਆਪਣੀ ਵਾਰੀ ਲੱਗੀ ਹੋਈ ਹੈ ਸਭ ਦੀ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਮਹਾਰਾਜ ਕਹਿੰਦੇ ਜਿਸ ਜੀ ਦੇ ਅੰਦਰ ਪ੍ਰਾਣ ਚੱਲਦੇ ਪਏ ਨੇ ਔਰ ਜਿਤਨੀ ਦੇਰ ਤੱਕ ਚੱਲਦੇ ਪਏ ਨੇ ਉਹ ਭੁਲਾਵੇ ਕਿਉਂ, ਹਰ ਸਵਾਸ ਦੇ ਨਾਲ ਉਸਨੂੰ ਯਾਦ ਕਰੇ। ਮਹਾਰਾਜ ਦੀ ਬਾਣੀ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਦੇ 'ਚ ਉਸਨੂੰ ਯਾਦ ਕਰ, ਤੇਰਾ ਕੋਈ ਦਮ ਵੀ ਵਿਅਰਥ ਨਹੀਂ ਜਾਣਾ ਚਾਹੀਦਾ। بھائی صاحب بھائی نند لال کہندے نے وائے بر نفسے کے بےہودا گزشت الغیاز از غفلت ماں الغیاز، جیڑا دم اے پرماتما تیری یاد تو بنا لنگ جاندا ہے مینو بہت افسوس ہوندا ہے، مینو بہت دکھ ہوندا ہے، آخر میرے کول زندگی پونجی تے دماں دی ہے تے اے پونجی ایویں چلی گئی، ضائع چلی گئی۔ اسے نوں ظفر نامے دی بانی دے راہیں گرو گوبند سنگھ جی مہاراج اورنگزیب نوں اپدیش کردے نے، لبا لبیکم دم بدم نوش کن غمیں دو ہر دو عالم فراموش کن، جے دو جہاناں دے غم تو دور کرنا چاہنا ہے تو دماں دے پیالیاں دے وچ پرماتما دا نام بھر لے، اس دی یاد بھر لے۔ تو صاحب کہندے نے جس جی دے اندر پران چل رہے نے، سواس چل رہے نے، ایک بھی سواس اس دی یاد تو بنا نہیں لنگنا چاہیے، ایک بھی سواس میٹھے بولاں تو بنا نہیں لنگنا چاہیے، ایک بھی سواس اس دی مستی تو بنا نہیں ہونا چاہیے۔ جس کے جی پران ہیں کیوں صاحب منو وساریے، اپن ہتھی اپنا آپے ہی کاج سواریے۔ یہ جو نام جپن دا کم ہے، یہ جو بندگی کرن دا کم ہے، یہ جو زندگی سوارن دا کم ہے، یہ کسے دوسرے تے نہ سٹی دوسرا نہیں کر سکتا، یہ کم او ہے جو تینو آپ ہی کرنا پے گا، یہ کم نجی ہے، باقی انیکا ایسے کم نے دوجے کر سکتے نے، اپنا ہردہ تے تینو آپ ہی شدھ کرنا پے گا۔ ہو سکتا ہے تیرے کپڑے دھوبی دھو دے وے، تیرے بھانڈے مہری مانج دے وے، تیرا مکان کوئی نوکر صاف کر دے وے، تیرا دل اے تے توں آپ صاف کرنا ہوئے گا۔ ہردے دی صفائی تے تینو سوئم جو ہے کرنی پے گی، آپن ہتھی آپنا آپے ہی کاج سواری ہے۔ عام ایک مغالطہ پی جاندا ہے کہ ہزاراں طرح دے کم جے اسی دوسرے کول کروا لینے ہاں شاید ایسا ہی ہوئے، بندگی بھی ساڈی تھان تے کوئی ہور کر لین، تو بڑا جپ چلدا ہے، دھندا چل رہا ہے جپ دی دنیا چ، لے اتنے پیسے لے تے میری تھان تے مالا پھیر دیں، ہون یگ کر دیں، پاٹھ کر دیں، دھرم نہیں چل رہا، دھرم دی دنیا چ بہت وڈا وپار چل رہا ہے، دھرم نہیں چل رہا، دھرم دی دنیا چ بہت وڈا دھندا چل رہا ہے۔ سدگر نے صاف کہہ دیتا ہے آپن ہتھی آپنا آپے ہی کاج سواریے، یہ جڑا تیرا کم ہے بالکل اتنا نجی ہے کہ تینو خود ہی کرنا پے گا۔ جیسے کسی نو بھوک لگی ہے تے آکھے بھوجن توں کھا لے کیونکہ میری بھوک مٹ جائے، ایسا نہیں ہو سکتا، تینو خود کھانا پے گا، بھوجن خود کھائے گا بھوک مٹے گی، پانی خود پیئے گا پیاس مٹے گی، نام خود جپے گا جیون سفل ہوئے گا، یاترا سفل ہوئے گی۔ اس واسطے مہاراج کہندے متا کسی بھلیکے چ پی جائیں کہ میری تھان تے کوئی ہور جپ کر لوے، ہون کر لوے، یگ کر لوے، پاٹھ کر لوے، پوجا کر لوے، تیرتھاں دا رٹن کر لوے، نہیں، دھندے والی برتی نے اس طرح دے دھرم دی دنیا نو دھندے دی روپ ریکھا دے دیتی ہے، جدکہ صاحب کہنے نہیں، آپن ہتھی آپنا آپے ہی کاج سواری ہے۔